SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਭਾਰਤ 'ਤੇ ਲਾਈਆਂ ਤਾਜ਼ਾ ਯਾਤਰਾ ਪਾਬੰਦੀਆਂ ਕਾਰਨ ਆਸਟ੍ਰੇਲੀਅਨ ਸਰਕਾਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ। WHO ਦੇ ਭਾਰਤ ਸਥਿਤ ਮਾਹਰਾਂ ਨੇ COVID-19 ਦੇ ਫੈਲਾਅ ਲਈ ਮੁੱਖ ਦੋਸ਼ੀ ਠਹਿਰਾਇਆ ਹੈ ਬੰਦਿਸ਼ਾਂ ਦੀ ਪਾਲਣਾ ਘੱਟ ਕੀਤੇ ਜਾਣ ਨੂੰ। ਅਤੇ ਖੇਡਾਂ ਵਿੱਚ IPL 'ਤੇ ਵੀ ਪਈ ਕੋਰੋਨਾ ਦੀ ਮਾਰ। ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਭਾਰਤ ਉੱਤੇ ਲਾਈਆਂ ਹਾਲੀਆ ਯਾਤਰਾ ਬੰਦਿਸ਼ਾਂ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਸੀ। ਸਰਕਾਰ ਨੇ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨ ਲੋਕਾਂ ਦਾ 15 ਮਈ ਤੱਕ ਆਸਟ੍ਰੇਲੀਆ ਆਉਣਾ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਅਜਿਹਾ ਕਰਨਾ ਇਸ ਲਈ ਜ਼ਰੂਰੀ ਹੋ ਗਿਆ ਸੀ ਤਾਂ ਕਿ ਸਿਹਤ ਅਧਿਕਾਰੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਉਡਾਣਾਂ ਲਈ ਤਿਆਰੀ ਕਰਨ ਦਾ ਢੁੱਕਵਾਂ ਸਮਾਂ ਮਿਲ ਸਕੇ।
We could see the rate of cases that we're seeing come in only increase further and jeopardize our medium to long-term abilities to bring more Australians home. So this is a decision that has been taken both in the interests of keeping Australians safe now but also to put us in a stronger position to safely bring more Australians home. So I you know respectfully disagree with the critics on this one.
World Health Organization ਦੇ ਭਾਰਤ ਵਿੱਚ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਇੰਨੀ ਤੇਜ਼ੀ ਨਾਲ ਫੈਲਾਅ ਇਸ ਕਰਕੇ ਹੋਇਆ ਹੈ ਕਿਉਂਕਿ ਉੱਥੇ COVID-19 ਸਾਵਧਾਨੀਆਂ ਦੀ ਸਹੀ ਪਾਲਣਾ ਨਹੀਂ ਸੀ ਕੀਤੀ ਗਈ। ਭਾਰਤ ਵਿੱਚ ਤਕਰੀਬਨ 3,50,000 ਤੋਂ ਵੀ ਜ਼ਿਆਦਾ ਕੇਸ ਦਰਜ ਹੋਏ ਹਨ ਜਿਸ ਨਾਲ ਕੁੱਲ ਗਿਣਤੀ ਵੱਧ ਕੇ 20 ਮਿਲੀਅਨ ਤੋਂ ਟੱਪ ਗਈ ਹੈ। 3,000 ਤੋਂ ਵੀ ਜ਼ਿਆਦਾ ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 2,20,000 ਨੂੰ ਵੀ ਟੱਪ ਗਈ ਹੈ। WHO ਦੇ ਭਾਰਤ ਪ੍ਰਮੁੱਖ ਡਾਕਟਰ ਰੋਡਰੀਕੋ ਆਫਰੀਨ ਨੇ ਕਿਹਾ ਹੈ ਕਿ ਭਾਰਤ ਦੇ ਕਈ ਭਾਰੀ ਆਬਾਦੀ ਵਾਲੇ ਇਲਾਕੇ ਵੀ ਇਸ ਦੇ ਫੈਲਾਅ ਦਾ ਇੱਕ ਕਾਰਨ ਸਿੱਧ ਹੋਏ ਹਨ। ਡਾਕਟਰ ਆਫਰੀਨ ਨੇ ਇਹ ਵੀ ਕਿਹਾ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਆਪਣਾ ਰੂਪ ਬਦਲਦਾ ਹੈ ਅਤੇ ਇਸ ਦੇ ਚੱਲਣ ਨੂੰ ਸਮਝਣਾ ਕੋਈ ਸੁਖਾਲਾ ਕੰਮ ਨਹੀਂ ਹੈ।
It's a spiral of preparedness, readiness, response, recovery, preparedness, readiness, response, recovery. It's a whole cycle. You don't stop. We have to be ahead of the game. I think that's an important point because we know how to deal with it. The tools are the same.
ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਹੈ ਕਿ ਹੋਟਲ ਕੁਆਰੰਟੀਨ ਵਿੱਚ ਵੀ ਕੋਰੋਨਾ ਵਾਇਰਸ ਦਾ ਕੋਈ ਨਵਾਂ ਕੇਸ ਦਰਜ ਨਾ ਹੋਣਾ ਇੱਕ ਚੰਗਾ ਇਸ਼ਾਰਾ ਹੈ। ਕੀਤੇ ਗਏ 7,734 ਟੈਸਟਾਂ ਦੌਰਾਨ ਕੋਈ ਵੀ ਨਵਾਂ ਭਾਈਚਾਰਕ ਜਾਂ ਕੁਆਰੰਟੀਨ ਕੇਸ ਸਾਹਮਣੇ ਨਾ ਆਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਸ਼੍ਰੀ ਮੈਕਗੋਵਨ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਸਥਾਨਕ ਭਾਰਤੀ ਭਾਈਚਾਰਿਆਂ ਨੂੰ ਮਾਲੀ ਮਦਦ ਦੇਵੇਗੀ ਤਾਂ ਕਿ ਉਹ ਭਾਰਤ ਵਿੱਚ ਫਸੇ ਹੋਏ ਆਪਣੇ ਨਜ਼ਦੀਕੀਆਂ ਦੀ ਮਦਦ ਕਰ ਸਕਣ।
Oxygen from, we're going to support to get as much of that into India as possible. We know what's happening in India is a human tragedy and as a state we want to make sure we do our bit.
Victoria vich banaye vaccine samuhan de gathan ton baad 7000 de kareeb Victorian lokan nu COVID-19 rokthaam de tike lagaye ja chuke han. Pichle hafte de muqable is hafte lagaye tikeyan di ginti vich 105% ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਦੇ 13,000 ਲੋਕਾਂ ਨੇ ਟੀਕਾ ਲਗਵਾਉਣ ਲਈ ਅਗਾਊਂ ਬੁਕਿੰਗ ਵੀ ਕਰ ਲਈ ਹੋਈ ਹੈ। ਅੱਜ ਹੋਈ ਰਿਜ਼ਰਵ ਬੈਂਕ ਦੀ ਬੋਰਡ ਮੀਟਿੰਗ ਵਿੱਚ ਵਿਆਜ ਦੀ ਦਰ ਨੂੰ ਇੱਕ ਵਾਰ ਫਿਰ 0.1% ਉੱਤੇ ਹੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਬੈਂਕ ਦੇ ਗਵਰਨਰ ਫਿਲਿਪ ਲੋਈ ਦਾ ਕਹਿਣਾ ਹੈ ਕਿ ਵਿਆਜ ਦੀਆਂ ਦਰਾਂ ਨੂੰ ਵਧਾਉਣ ਦਾ ਸੋਚਣ ਤੋਂ ਪਹਿਲਾਂ ਮੁਦਰਾ ਸਫੀਤੀ ਵਿੱਚ ਸੁਧਾਰ ਦੇਖਣਾ ਜ਼ਰੂਰੀ ਹੋਵੇਗਾ ਅਤੇ ਇਸ ਸਮੇਂ ਦੇ ਮੁਕਾਬਲੇ ਜ਼ਿਆਦਾ ਤਨਖਾਹਾਂ ਵੀ ਪੈਦਾ ਕਰਨੀਆਂ ਹੋਣਗੀਆਂ। ਏਅਰ ਇੰਡੀਆ ਦੀ US ਨੂੰ ਗਈ ਆਖਰੀ ਸਿੱਧੀ ਉਡਾਣ ਵਿੱਚ ਕਈ ਭਾਰਤੀ ਸ਼ਿਕਾਗੋ ਹਵਾਈ ਅੱਡੇ ਉੱਤੇ ਉਤਰੇ ਹਨ। ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ 4 ਮਈ ਤੋਂ US ਨੇਵੀ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਹਫ਼ਤੇ ਇੱਕ ਘੋਸ਼ਣਾ ਪੱਤਰ ਸਹੀਬੱਧ ਕੀਤਾ ਸੀ ਜਿਸ ਵਿੱਚ ਉਹਨਾਂ ਸਾਰੇ ਯਾਤਰੀਆਂ ਦੇ US ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ ਜੋ ਕਿ ਪਿਛਲੇ 14 ਦਿਨਾਂ ਦੌਰਾਨ ਭਾਰਤ ਵਿੱਚ ਰਹੇ ਸਨ। ਪਰ ਇਹਨਾਂ ਵਿੱਚੋਂ US ਨਾਗਰਿਕਾਂ ਉਹਨਾਂ ਦੇ ਨਜ਼ਦੀਕੀਆਂ ਨੂੰ ਵਾਪਸ US ਆਉਣ ਲਈ ਛੋਟ ਵੀ ਦਿੱਤੀ ਗਈ ਹੈ। ਇਹਨਾਂ ਯਾਤਰੀਆਂ ਵਿੱਚ ਨਿਵੇਦਿਤਾ ਮਨੋਹਰਮ ਵੀ ਸ਼ਾਮਲ ਸਨ ਜੋ ਕਿ 2 ਮਹੀਨੇ ਭਾਰਤ ਗੁਜ਼ਾਰ ਕੇ US ਪਹੁੰਚੇ ਹਨ।
The current situation in India is pretty scary with lots of people experiencing close to death scenarios with the hospital beds not being available and the oxygen supplies are getting reduced and it is in every other house there's a casualty and the situation is really bad.
ਤੇ ਦੋਸਤੋ ਮੁੱਖ ਖਬਰਾਂ ਤੋਂ ਬਾਅਦ ਹੁਣ ਚਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਤੇ ਇਹ ਖਬਰ ਪੰਜਾਬੀ ਟ੍ਰਿਬਿਊਨ ਅਤੇ PTI ਦੇ ਹਵਾਲੇ ਨਾਲ। ਕੋਲਕਾਤਾ ਨਾਈਟ ਰਾਈਡਰਸ ਦੇ 2 ਖਿਡਾਰੀਆਂ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਕਾਰਨ ਅੱਜ ਸ਼ਾਮ ਰਾਇਲ ਚੈਲੇਂਜਰਸ ਬੈਂਗਲੌਰ ਖਿਲਾਫ਼ ਅਹਿਮਦਾਬਾਦ ਵਿੱਚ ਹੋਣ ਵਾਲਾ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਮੁਕਾਬਲਾ 30 ਮਈ ਤੋਂ ਪਹਿਲਾਂ ਕਿਸੇ ਹੋਰ ਦਿਨ ਕਰਵਾਇਆ ਜਾਵੇਗਾ। 30 ਸਾਲ ਦੇ ਇਹਨਾਂ ਦੋਹਾਂ ਖਿਡਾਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੈਡੀਕਲ ਟੀਮ ਲਗਾਤਾਰ ਦੋਹਾਂ ਦੇ ਸੰਪਰਕ ਵਿੱਚ ਹੈ। ਇਸ ਦੌਰਾਨ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਦੇ ਰੋਜ਼ਾਨਾ ਟੈਸਟ ਕਰਵਾਏ ਜਾਂਦੇ ਰਹਿਣਗੇ। ਇਸ ਤੋਂ ਇਲਾਵਾ ਚੇਨਈ ਸੁਪਰ ਕਿੰਗਸ ਦੇ ਅਮਲੇ ਦੇ 2 ਮੈਂਬਰ ਅਤੇ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਕੁਝ ਮੁਲਾਜ਼ਮ ਵੀ ਕੋਰੋਨਾ ਪੋਜ਼ਿਟਿਵ ਆਏ ਹਨ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.36 ਸੈਂਟਸ ਦੇ ਬਰਾਬਰ, ਭਾਰਤ ਦੇ 57.13 ਅਤੇ ਪਾਕਿਸਤਾਨ ਦੇ 118.61 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਬੁੱਧਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪਵੇਗਾ, ਤੂਫਾਨ ਆਉਣ ਦੇ ਵੀ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 23 ਡਿਗਰੀ। ਐਡੀਲੇਡ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 19 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬਦਲਵਾਈ, 17 ਡਿਗਰੀ। ਹੋਬਾਰ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ ਅਤੇ ਮੀਂਹ ਆਉਣ ਦੇ ਆਸਾਰ ਹਨ। ਕੈਨਬਰਾ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, 18 ਡਿਗਰੀ। ਵੁਲੋਂਗੋਂਗ ਦੇ ਵਿੱਚ 20 ਡਿਗਰੀ। ਸਿਡਨੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਨਿਊਕਾਸਲ ਦੇ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 21 ਡਿਗਰੀ। ਬ੍ਰਿਸਬੇਨ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, 23 ਡਿਗਰੀ। ਕੇਨਜ਼ ਦੇ ਵਿੱਚ ਮੌਸਮ ਸਾਫ਼, ਧੁੱਪ ਚੜੀ ਰਹੇਗੀ 30 ਡਿਗਰੀ। ਡਾਰਵਨ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਤਾਪਮਾਨ 34 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖ਼ਬਰਾਂ।